ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਪੜ੍ਹਾਂਗੇ ਉਹ ਹੈ ਵਿਰਲਾਪ ਦਾ 3 ਬਾਬ ਪਹਿਲੀ ਤੋਂ ਅਖੀਰ ਅੱਜ ਤੱਕ। ਅਤੇ ਅੱਜ ਦੇ ਪ੍ਰਚਾਰ ਦਾ ਜਿਹੜਾ ਵਿਸ਼ਾ ਹੈ ਉਹ ਹੈ ਹਨੇਰੇ ਦੇ ਵਿੱਚ ਇੱਕ ਰੋਸ਼ਨੀ ਜਾਂ ਹਨੇਰੇ ਦੇ ਵਿੱਚ ਉਮੀਦ ਕਿਵੇਂ ਲੱਭੀਏ। ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਕੋਲ 400 ਨਿਟਸ ਹੋਣ ਜਾਂ 500 ਨਿਟਸ? ਮੇਰਾ ਅੰਦਾਜ਼ਾ ਹੈ ਕਿ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਆ ਕਿ ਤੁਸੀਂ ਕੌਣ ਆ। ਜੇ ਕਿ ਤੁਸੀਂ ਇੱਕ ਮਾਤਾ ਪਿਤਾ ਆ ਤਾਂ ਇੱਕ ਜਾਂ ਇੱਕ ਅਧਿਆਪਕ ਆ ਤਾਂ ਤੁਸੀਂ ਸ਼ਾਇਦ ਇਸ ਬਾਰੇ ਮਜ਼ਬੂਤ ਰਾਏ ਰੱਖਦੇ ਹੋ ਅਤੇ ਘੱਟ ਨਿਟਸ ਦਾ ਐਲਾਨ ਕਰੋਗੇ। ਨਿਟਸ ਕੀ ਹੁੰਦੀਆਂ? ਨਿਟਸ ਹੁੰਦੀਆਂ ਆ ਵਾਲਾਂ ਦੇ ਵਿੱਚ ਜੂਆਂ। ਹਾਲਾਂਕਿ ਜੇਕਰ ਤੁਸੀਂ ਇੱਕ ਨਵਾਂ ਟੈਲੀਵਿਜ਼ਨ ਖਰੀਦਣ ਲਈ ਜਾ ਰਹੇ ਹੋ ਤਾਂ ਤੁਸੀਂ ਸ਼ਾਇਦ ਜਾਣਦੇ ਹੋ ਕਿ ਨਿਟਸ ਜਿਹੜੀ ਹੁੰਦੀ ਆ ਉਹ ਚਮਕ ਦੀ ਇੱਕ ਇਕਾਈ ਹੁੰਦੀ ਹੈ ਕਿ ਟੀ ਵੀ ਦੇ ਵਿੱਚ ਜਿਹੜੀਆਂ ਕਿੰਨੇ ਕੁ ਰੰਗ ਬਿਹਤਰ ਆ ਉਹਦੇ ਉਹ ਨਿਟਸ ਦੇ ਉੱਤੇ ਡਿਪੈਂਡ ਕਰਦਾ ਆ। ਅਤੇ ਇੱਕ ਦਮਦਾਰ ਟੀ ਵੀ ਅਕਸਰ ਇੱਕ ਬਿਹਤਰ ਹੁੰਦਾ ਹੈ। ਹਾਲਾਂਕਿ ਚਮਕ ਸਿਰਫ ਮਾਪਦੰਡ ਨਹੀਂ ਹੈ। ਟੀ ਵੀ ਨਿਰਮਾਤਾ ਅਕਸਰ ਤੁਹਾਨੂੰ ਦੱਸਦੇ ਹਨ ਕਿ ਉਹ ਸਭ ਤੋਂ ਗੂੜ੍ਹੇ ਅਤੇ ਚਮਕਦਾਰ ਰੰਗਾਂ ਵਿਚਕਾਰ ਕਿੰਨਾ ਅੰਤਰ ਪ੍ਰਦਰਸ਼ਿਤ ਕਰ ਸਕਦੇ ਹਨ। ਅਤੇ ਇਹ ਅਸਲ ਵਿੱਚ ਉਹ ਅੰਕੜਾ ਹੈ ਜਿਸ ਦੀ ਉਤਸ਼ਾਹੀ ਜਾਂ ਜਿਹੜਾ ਟੀ ਵੀ ਲੱਭ ਰਿਹਾ ਉਹ ਜਿਸ ਚੀਜ਼ ਦੀ ਭਾਲ ਕਰ ਰਿਹਾ ਹੁੰਦਾ ਹੈ। ਟੈਲੀਵਿਜ਼ਨਾਂ ਨੂੰ ਬੰਦ ਦਿਖਾਉਣ ਲਈ ਉਹਨਾਂ ਕੋਲ ਅਕਸਰ ਹਨੇਰੇ ਵਿੱਚ ਇੱਕ ਲਾਈਟ ਦੀ ਹੌਲੀ ਚੱਲਦੀ ਵੀਡੀਓ ਹੁੰਦੀ ਹੈ ਜਾਂ ਕੁਝ ਅਜਿਹਾ ਹੀ ਹੁੰਦਾ ਹੈ ਤਾਂ ਜੋ ਤੁਸੀਂ ਦੇਖ ਸਕੋ ਕਿ ਸਕਰੀਨ ਕਿੰਨੀ ਕੁ ਕੰਟਰਾਸਟ ਜਿਹੜੀ ਉਹ ਦੇ ਸਕਦੀ ਹੈ। ਕਿਉਂਕਿ ਵਿਪਰੀਤ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਹੈ। ਸਾਡੀਆਂ ਅੱਖਾਂ ਵਿਪਰੀਤ ਵੱਲ ਖਿੱਚੀਆਂ ਜਾਂਦੀਆਂ ਹਨ। ਇੱਕ ਜ਼ੈਬਰਾ ਗਧੇ ਨਾਲੋਂ ਵਧੇਰੇ ਦ੍ਰਿਸ਼ਟੀਗਤ ਤੌਰ 'ਤੇ ਉਤੇਜਕ ਹੁੰਦਾ ਹੈ। ਸਾਡੇ ਕੰਨ ਸੰਗੀਤ ਵਿੱਚ ਵੀ ਸੁੰਗੜਨ ਵੱਲ ਖਿੱਚ ਜਾਂਦੇ ਹਨ। ਇੱਕ ਰੇਸਿੰਗ ਕੋਰਸ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ ਜੇਕਰ ਸੰਗੀਤ ਇਸ ਤੋਂ ਪਹਿਲਾਂ ਸ਼ਾਂਤ ਹੋ ਜਾਂਦਾ ਹੈ ਅਤੇ ਇਹ ਸਾਡੀਆਂ ਹੋਰ ਇੰਦਰੀਆਂ ਵੱਲ ਵੀ ਸੱਚ ਹੈ। ਮੇਰੇ ਵੱਲੋਂ ਸਭ ਤੋਂ ਵਧੀਆ ਭੋਜਨ ਬੀਚ ਫਰੰਟ ਕੈਫੇ ਵਿੱਚ ਸੀ ਜੋ ਅਨੁਮਾਨਿਤ ਸੈਰ ਤੋਂ ਬਹੁਤ ਲੰਬੇ ਸਮੇਂ ਬਾਅਦ ਸੀ। ਸੱਚਮੁੱਚ ਭੁੱਖੇ ਹੋਣ ਕਰਕੇ ਭੋਜਨ ਜਿਹੜਾ ਸੀ ਉਹ ਬਹੁਤ ਸਵਾਦ ਹੋ ਗਿਆ। ਵਿਰਲਾਪ ਵਿਚਲੀਆਂ ਕਵਿਤਾਵਾਂ ਦਾ ਲੇਖਕ ਇਸ ਨਿਯਮ ਨੂੰ ਜਾਣਦਾ ਹੈ। ਪਹਿਲੇ 2 ਅਧਿਆਏ ਬਹੁਤ ਹਨੇਰੇ ਸਨ, ਹੈ ਨਾ? ਵਾਸਤਵ ਵਿੱਚ ਕਿਤਾਬ ਵਿੱਚ 5 ਕਵਿਤਾਵਾਂ ਸ਼ਾਮਲ ਹਨ ਜੋ ਅੱਧੀ ਇੱਕ ਅਧਿਆਏ 3 ਤੋਂ ਇਲਾਵਾ ਸਾਰੀਆਂ ਬਹੁਤ ਕੀ ਹਨੇਰੀਆਂ ਹਨ। ਅਧਿਆਏ 3 ਵਿੱਚ ਵੀ ਅਸੀਂ ਦੇਖਦੇ ਹਾਂ ਕਿ ਵਿਚਕਾਰਲੀਆਂ ਆਇਤਾਂ ਦੇ ਦੋਵੇਂ ਪਾਸੇ ਹਨੇਰਾ ਹੈ। ਇਸ ਲਈ ਜਦੋਂ ਰੋਸ਼ਨੀ ਹੁੰਦੀ ਹੈ ਤਾਂ ਇਹ ਸਾਡੇ ਵੱਲ ਪੰਨਿਆਂ ਤੋਂ ਬਾਹਰ ਨਿਕਲਦੀ ਹੈ। ਹੋ ਸਕਦਾ ਹੈ ਜਦੋਂ ਅਸੀਂ ਇਹਨਾਂ ਆਇਤਾਂ 'ਤੇ ਆਧਾਰਿਤ ਗੀਤ ਗਾਉਂਦੇ ਹਾਂ, ਮਹਾਨ ਤੇਰੀ ਵਫ਼ਾਦਾਰੀ, ਅਸੀਂ ਪ੍ਰਸੰਗ ਤੋਂ ਖੁੰਝ ਜਾਂਦੇ ਹਾਂ। ਸ਼ਾਇਦ ਅਸੀਂ ਸੋਚਦੇ ਹਾਂ ਕਿ ਲੇਖਕ ਦੀ ਜ਼ਿੰਦਗੀ ਬਹੁਤ ਵਧੀਆ ਹੈ ਅਤੇ ਆਸਾਨੀ ਨਾਲ ਕਹਿ ਸਕਦੇ ਹਾਂ ਕਿ ਰੱਬ ਵਫ਼ਾਦਾਰ ਆ, ਪਰ ਸੱਚ ਇਸ ਦੇ ਉਲਟ ਆ। ਭਜਨ ਲਿਖਣ ਵਾਲਾ ਅਸਲ ਵਿੱਚ ਮਾੜੀ ਸਿਹਤ ਅਤੇ ਪੈਸਿਆਂ ਦੀ ਸਮੱਸਿਆ ਤੋਂ ਪੀੜਤ ਆ। ਵਿਰਲਾਪ ਦਾ ਲੇਖਕ ਤਬਾਹੀ ਦੇ ਵਿਚਕਾਰ ਆ। ਮੈਂ ਸੋਚਦਾ ਹਾਂ ਕਿ ਸਾਨੂੰ ਗਾਣੇ ਦੀ ਪਹਿਲੀ ਆਇਤ ਪੇਸ਼ ਕਰਨੀ ਚਾਹੀਦੀ ਹੈ ਜੋ ਕਿ ਤਬਾਹੀ ਅਤੇ ਉਦਾਸੀ ਨਾਲ ਭਰਿਆ ਹੋਇਆ ਹੈ ਤਾਂ ਜੋ ਕੋਰਸ ਇੱਕ ਹੈਰਾਨੀ ਇੱਕ ਵਿਪਰੀਤ ਹੋਵੇ। ਤਾਂ ਲੇਖਕ ਕੋਲ ਮਹਾਨ ਮੋੜ ਕਿਵੇਂ ਹੈ? ਰੋਸ਼ਨੀ ਕਿੱਥੋਂ ਆਉਂਦੀ ਹੈ ਅਤੇ ਕੀ ਇਹ ਬਾਅਦ ਵਿੱਚ ਕੁਝ ਵੀ ਨਹੀਂ ਹੋ ਜਾਂਦਾ? ਆਓ ਜਵਾਬ ਲੱਭਣ ਲਈ ਅਧਿਆਏ ਦੇ ਵਿੱਚ ਡੁਬਕੀ ਮਾਰੀਏ। ਇਸ ਅਧਿਆਏ ਦੀ ਬਣਤਰ ਬਾਰੇ ਇੱਕ ਤੇਜ਼ ਸ਼ਬਦ ਅਸੀਂ ਪਹਿਲਾਂ ਸੁਣਿਆ ਹੈ। ਇਹ ਕਵਿਤਾਵਾਂ ਹਨ, ਹਰ ਇੱਕ ਵਿੱਚ 22 ਆਇਤਾਂ ਦੇ ਰੂਪ ਵਿੱਚ ਲਿਖੀਆਂ ਗਈਆਂ ਹਨ ਅਤੇ ਪਹਿਲੀਆਂ 4 ਵਰਣਮਾਲਾ ਦੀਆਂ ਕਵਿਤਾਵਾਂ ਦੇ ਨਾਲ ਇਹ ਹਰ ਇੱਕ ਆਇਤ ਇਬਰਾਨੀ ਵਰਣਮਾਲਾ ਦੇ ਸੰਬੰਧਿਤ ਅੱਖਰ ਨਾਲ ਸ਼ੁਰੂ ਹੁੰਦੀ ਹੈ। ਵਿਚਕਾਰਲਾ ਅਧਿਆਏ ਸਮਾਨ ਆ, ਸਿਵਾਏ ਕਿ ਆਇਤਾਂ ਨੂੰ 3 ਲਾਈਨਾਂ ਵਿੱਚ ਵੰਡਿਆ ਗਿਆ ਹੈ। ਹਰ ਇੱਕੋ ਅੱਖਰ ਦੇ ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਸਾਡੇ ਕੋਲ 66 ਛੰਦ ਹਨ। ਹਾਲਾਂਕਿ ਹਰ ਇੱਕ ਕਵਿਤਾ ਛੋਟੀ ਹੈ, ਇਸ ਲਈ ਕਵਿਤਾ ਦਾ ਆਕਾਰ ਲਗਭਗ ਬਾਕੀਆਂ ਦੇ ਬਰਾਬਰ ਹੈ। ਪਹਿਲੇ 7 ਅੱਖਰ 21 ਆਇਤਾਂ ਹਨੇਰੇ ਵਿੱਚ ਸ਼ੁਰੂ ਹੁੰਦੇ ਹਨ, ਅਗਲੇ 7 ਅੱਖਰ ਅਤੇ 21 ਆਇਤਾਂ ਹਨੇਰੇ ਵਿੱਚ ਮਾਰੀ ਜਾ ਰਹੀ ਇੱਕ ਮੇਲ ਵਾਂਗ ਹਨ। ਪਹਿਲਾਂ ਤਾਂ ਚਮਕਦਾਰ ਰੋਸ਼ਨੀ ਹੁੰਦੀ ਹੈ, ਹਾਲਾਂਕਿ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਹੈ ਕਵਿਤਾ ਦਾ ਬਾਕੀ ਹਿੱਸਾ ਹਨੇਰੇ ਵਿੱਚ ਵਾਪਸ ਆ ਜਾਂਦਾ ਹੈ, ਪਰ ਇਹ ਪਹਿਲਾਂ ਵਾਂਗ ਵਰਗਾ ਨਹੀਂ ਹੈ। 101 ਅਲੰਕਾਰ। ਵਰਲਾਪ ਦੀ ਪਹਿਲੀ ਕਵਿਤਾ ਵਿੱਚ ਅਸੀਂ ਯਰੂਸ਼ਲਮ ਦੇ ਦੁੱਖਾਂ ਬਾਰੇ ਇੱਕ ਅਜਿਹੀ ਔਰਤ ਦੀ ਤਸਵੀਰ ਵਜੋਂ ਪੜ੍ਹਦੇ ਹਾਂ ਜਿਸ ਨੇ ਬਹੁਤ ਨੁਕਸਾਨ ਝੱਲਿਆ। ਉਹ ਸੋਗ ਵਿੱਚ ਵਿਧਵਾ ਵਰਗੀ ਹੈ। ਪੂਰੇ ਸ਼ਹਿਰ ਨੂੰ ਇੱਕ ਕੌੜਾ ਝਟਕਾ ਲੱਗਾ ਹੈ ਅਤੇ ਉਸਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਲੱਭ ਸਕਦਾ। ਸਾਰੀ ਕਵਿਤਾ ਵਿੱਚ ਯਰੂਸ਼ਲਮ ਨੂੰ ਉਹ ਅਤੇ ਉਸ ਵਜੋਂ ਦਰਸਾਇਆ ਗਿਆ ਹੈ। ਦੂਜੀ ਕਵਿਤਾ ਵਿੱਚ ਸ਼ਹਿਰ ਦੇ ਲੋਕਾਂ ਵੱਲੋਂ ਵੱਲ ਧਿਆਨ ਦਿੱਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ ਕ੍ਰੋਧ ਕਾਰਨ ਉਹਨਾਂ ਨੇ ਕਿਵੇਂ ਦੁੱਖ ਝੱਲੇ। ਅਸੀਂ ਰਾਜਿਆਂ ਅਤੇ ਰਾਜਕੁਮਾਰਾਂ, ਪੈਗੰਬਰਾਂ, ਬਜ਼ੁਰਗਾਂ, ਜਵਾਨ ਔਰਤਾਂ ਅਤੇ ਮਾਵਾਂ ਅਤੇ ਧੀਆਂ, ਜਵਾਨ ਅਤੇ ਬੁੱਢੇ ਬਾਰੇ, ਸਾਰਿਆਂ ਬਾਰੇ ਪੜ੍ਹਦੇ ਹਾਂ। ਪ੍ਰਭੂ ਦੇ ਕ੍ਰੋਧ ਕਾਰਨ ਵਿਅਕਤੀਗਤ ਲੋਕ ਦੁਖੀ ਹਨ। ਸਾਡੀ ਤੀਜੀ ਕਵਿਤਾ ਵਿੱਚ ਲੇਖਕ ਵੱਲ ਧਿਆਨ ਦਿੱਤਾ ਗਿਆ ਹੈ। ਇਹ ਮੈਂ ਸ਼ਬਦ ਨਾਲ ਸ਼ੁਰੂ ਹੁੰਦਾ ਹੈ ਅਤੇ ਅਸੀਂ ਲੇਖਕ ਦੇ ਡੂੰਘੇ ਨਿੱਜੀ ਦੁੱਖ ਬਾਰੇ ਪੜ੍ਹਦੇ ਹਾਂ। ਇਹ ਮੈਨੂੰ ਕੁਝ ਕਵਿਤਾਵਾਂ ਦੀ ਯਾਦ ਦਿਵਾਉਂਦਾ ਹੈ ਜੋ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣੂ ਹੋਣਗੇ ਜੇ ਉਹ ਹਾਈ ਸਕੂਲ ਵਿੱਚ ਗਏ, ਅੰਗਰੇਜ਼ੀ ਵਿੱਚ ਪੜ੍ਹੇ ਹੋਣਗੇ ਅਤੇ ਯੁੱਧ ਕਵੀਆਂ ਦਾ ਅਧਿਐਨ ਕੀਤਾ ਹੋਵੇਗਾ। ਸੀਗਫ੍ਰਾਈਡ ਸਾਸੂਨ ਅਤੇ ਵਿਲਫਰੇਡ ਓਵੇਨ ਵਰਗੇ ਆਦਮੀਆਂ ਨੇ ਪਹਿਲੀ ਵਿਸ਼ਵ ਯੁੱਧ ਵਿੱਚ ਉਹਨਾਂ ਭਿਆਨਕ ਚੀਜ਼ਾਂ ਬਾਰੇ ਲਿਖਿਆ ਜੋ ਉਹਨਾਂ ਨੇ ਦੇਖਿਆ। ਉਹ ਕਵਿਤਾਵਾਂ ਗ੍ਰਾਫਿਕ ਸਨ, ਉਹ ਕੌੜੀਆਂ ਸਨ ਅਤੇ ਬਹੁਤ ਨਿੱਘੀ ਸਨ। ਓਵੇਨ ਨੇ ਆਪਣੀ ਸਭ ਤੋਂ ਮਸ਼ਹੂਰ ਕਵਿਤਾ ਵਿੱਚ ਲਾਤੀਨੀ ਵਾਕੰਸ਼ ਡੂਸੇ ਏਟ ਡੈਕੋਰਮ ਐਕਸ ਪ੍ਰੋਪੈਟਰੀਆ ਮੋਰੀ ਦਾ ਹਵਾਲਾ ਦਿੱਤਾ, ਜਿਸ ਦਾ ਅਨੁਵਾਦ ਤੁਹਾਡੇ ਦੇਸ਼ ਲਈ ਮਰਨਾ ਮਿੱਠਾ ਅਤੇ ਢੁੱਕਵਾਂ ਹੈ, ਪਰ ਉਸਨੇ ਇਸ ਨੂੰ ਪੁਰਾਣਾ ਝੂਠ ਕਿਹਾ। ਉਹਨਾਂ ਦੇ ਬੋਲਾਂ ਵਿੱਚ ਕੋਈ ਰੋਸ਼ਨੀ ਨਹੀਂ ਹੈ ਅਤੇ ਇਸ ਤਰ੍ਹਾਂ ਸਾਡਾ ਹਵਾਲਾ ਸ਼ੁਰੂ ਹੁੰਦਾ ਹੈ। ਮੈਂ ਉਹ ਆਦਮੀ ਹਾਂ ਜਿਸਨੇ ਦੁੱਖ ਦੇਖਿਆ, ਉਸਦੇ ਕ੍ਰੋਧ ਦੇ ਡੰਡੇ ਦੇ ਹੇਠਾਂ ਉਹ ਮੈਨੂੰ ਚਲਾ ਕੇ ਲਿਆਇਆ ਬਿਨਾਂ ਕਿਸੇ ਰੋਸ਼ਨੀ ਦੇ ਹਨੇਰੇ ਵਿੱਚ। ਯਕੀਨਨ ਉਹ ਮੇਰੇ ਵਿਰੁੱਧ ਆਪਣਾ ਹੱਥ ਮੋੜਦਾ ਹੈ ਬਾਰ ਬਾਰ ਸਾਰਾ ਦਿਨ। ਵਰਲਾਪ ਦੇ 3:1-3। ਫਿਰ ਸਾਡੇ ਕੋਲ ਅਲੰਕਾਰਾਂ ਅਤੇ ਉਪਮਾਵਾਂ ਦੀ ਇੱਕ ਲੰਬੀ ਸੂਚੀ ਹੈ, ਕਿਉਂਕਿ ਉਹ ਆਪਣੇ ਦੁੱਖ ਨੂੰ ਸਮਝਾਉਣ ਅਤੇ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਤਸਵੀਰ ਦੀ ਵਰਤੋਂ ਕਰਨ ਅਤੇ ਪਹਿਲੀ ਕਵਿਤਾ ਵਾਂਗ ਉਸ ਉੱਤੇ ਵਿਸਤਾਰ ਕਰਨ ਦੀ ਬਜਾਏ ਇੱਥੇ ਉਹ ਸਾਨੂੰ ਦਰਦਨਾਕ ਤਸਵੀਰ ਤੋਂ ਬਾਅਦ ਤਸਵੀਰ ਦੇ ਨਾਲ ਮਾਰਦਾ ਹੈ। ਉਸਨੇ ਮੇਰੇ ਮਾਸ ਅਤੇ ਮੇਰੀ ਚਮੜੀ ਨੂੰ ਕੂੜਾ ਕਰ ਦਿੱਤਾ ਹੈ। ਉਸਨੇ ਮੇਰੀਆਂ ਹੱਡੀਆਂ ਤੋੜ ਦਿੱਤੀਆਂ ਹਨ। ਉਹ ਕਿਸੇ ਹਾਰੇ ਹੋਏ ਯੋਧੇ ਦੀ ਲਾਸ਼ ਵਾਂਗ ਮਹਿਸੂਸ ਕਰਦਾ ਹੈ। ਉਸਨੇ ਮੇਰੇ ਚਾਰੇ ਪਾਸੇ ਘੇਰ ਲਿਆ ਅਤੇ ਮੈਨੂੰ ਤਾਂ ਜੋ ਮੈਂ ਬਚ ਨਾ ਸਕਾਂ, ਉਸਨੇ ਮੇਰੀਆਂ ਜ਼ੰਜੀਰਾਂ ਨੂੰ ਭਾਰੀ ਕਰ ਦਿੱਤਾ ਹੈ। ਹੁਣ ਉਹ ਕੈਦੀ ਵਾਂਗ ਹੈ। ਉਸਨੇ ਪੱਥਰਾਂ ਦੇ ਬਲਾਕਾਂ ਨਾਲ ਮੇਰੇ ਰਾਹ ਬੰਦ ਕਰ ਦਿੱਤੇ ਹਨ। ਉਸਨੇ ਮੇਰੇ ਰਾਹਾਂ ਨੂੰ ਟੇਢੇ ਬਣਾ ਦਿੱਤਾ ਹੈ। ਉਹ ਹਰ ਮੋੜ 'ਤੇ ਅੜਕੇ ਹੋਏ ਮੁਸਾਫਿਰ ਵਾਂਗ ਹੈ। ਉਹ ਮੇਰੀ ਉਡੀਕ ਵਿੱਚ ਪਿਆ ਰਿਸ਼ ਹੈ, ਲੁਕਿਆ ਹੋਇਆ ਸ਼ੇਰ। ਉਹ ਡਰਾਉਣੇ ਜਾਨਵਰਾਂ ਦੇ ਸ਼ਿਕਾਰ ਵਾਂਗ ਮਹਿਸੂਸ ਕਰਦਾ ਹੈ। ਉਸਨੇ ਆਪਣਾ ਕਮਾਨ ਚੁਕਾਇਆ ਅਤੇ ਮੈਨੂੰ ਖੜ੍ਹਾ ਕੀਤਾ ਉਸਦੇ ਤੀਰ ਦੇ ਨਿਸ਼ਾਨੇ ਵਜੋਂ। ਉਹ ਇੱਕ ਨਿਸ਼ਾਨਬੱਧ ਆਦਮੀ ਹੈ। ਉਸਨੇ ਮੇਰੇ ਦੰਦ ਬਜਰੀ ਉੱਤੇ ਪੀਸ ਦਿੱਤੇ ਹਨ ਅਤੇ ਮੈਨੂੰ ਸਵਾਹ ਵਿੱਚ ਡਰਾਇਆ। ਉਹ ਬੇਸਹਾਰਾ ਹੈ, ਜਿਸ ਕੋਲ ਖਾਣ ਲਈ ਕੁਝ ਨਹੀਂ ਹੈ ਅਤੇ ਰਹਿਣ ਲਈ ਕਿਤੇ ਵੀ ਨਹੀਂ ਹੈ। ਇਸਨੇ ਮੈਂ ਆਖਦਾ ਹਾਂ, ਮੇਰਾ ਸਬਰ ਖਤਮ ਹੋ ਗਿਆ। ਇਸੇ ਤਰ੍ਹਾਂ ਮੇਰੀ ਉਮੀਦ ਯਹੋਵਾ ਤੋਂ ਹੈ। ਉਹ ਇੱਕ ਅਥਲੀਟ ਵਾਂਗ ਹੈ ਜਿਸਨੇ ਦੌੜ ਛੱਡ ਦਿੱਤੀ ਹੈ। ਇਹਨਾਂ ਸਾਰੇ ਵੱਖੋ ਵੱਖਰੇ ਦ੍ਰਿਸ਼ਟਾਂਤਾਂ ਦੇ ਬਾਵਜੂਦ ਭਾਵਨਾਵਾਂ ਬਹੁਤ ਅਸਲੀ ਹਨ। ਉਹ ਨਿਰਾਸ਼ਾ ਦੀ ਡੂੰਘਾਈ ਵਿੱਚ ਹੈ ਅਤੇ ਉਸਦੀ ਸਥਿਤੀ ਲਈ ਕੋਈ ਉਮੀਦ ਨਹੀਂ ਵੇਖਦਾ। ਹੋਰ ਲੋਕਾਂ ਦਾ ਕੋਈ ਜ਼ਿਕਰ ਨਹੀਂ ਹੈ, ਯਰੂਸ਼ਲਮ ਬਾਰੇ ਕੁਝ ਨਹੀਂ। ਇਹ ਸਭ ਨਿੱਜੀ ਹੈ। ਉਹ ਬਹੁਤ ਸਪੱਸ਼ਟ ਹੈ ਕਿ ਪਰਮਾਤਮਾ ਹੈ ਜਿਸ ਨੇ ਉਸਦੇ ਨਾਲ ਅਜਿਹਾ ਕੀਤਾ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਕਦੇ ਅਜਿਹਾ ਮਹਿਸੂਸ ਕੀਤਾ ਹੈ, ਅਜਿਹੀ ਜਗ੍ਹਾ ਜਿੱਥੇ ਤਾਂ ਸਭ ਕੁਝ ਭਿਆਨਕ ਅਤੇ ਤੁਹਾਨੂੰ ਕੋਈ ਉਮੀਦ ਨਹੀਂ ਦਿਖਾਈ ਦਿੰਦੀ। ਤਬਾਹੀ ਨੂੰ ਵਾਪਰਨ ਤੋਂ ਰੋਕਣ ਦਾ ਕੋਈ ਤਰੀਕਾ ਨਹੀਂ। ਅਸਲ ਵਿੱਚ ਸ਼ਾਇਦ ਇਹ ਪਹਿਲਾਂ ਹੀ ਹੋ ਚੁੱਕਾ ਹੈ, ਜਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲੇ ਹੋ ਜੋ ਅਜਿਹੇ ਹਨੇਰੇ ਵਿੱਚ ਹੈ ਅਤੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ, ਤੁਸੀਂ ਇਸ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ, ਪਰ ਤੁਸੀਂ ਕੁਝ ਕਰ ਨਹੀਂ ਸਕਦੇ। ਲੇਖਕ ਇਸ ਬਾਰੇ ਕੀ ਕਰਦਾ ਹੈ? ਅਗਲੀਆਂ 3 ਆਇਤਾਂ ਕਮਾਲ ਦੀਆਂ ਹਨ, ਜੋ ਕਿ ਉਹ ਹਨੇਰੇ ਤੋਂ ਰੋਸ਼ਨੀ ਵਿੱਚ ਬਣਾਉਂਦੇ ਹਨ। ਆਇਤਾਂ 19-21 ਦੇਖੋ। ਮੇਰੇ ਦੁੱਖ ਅਤੇ ਮੇਰੀ ਭਟਕਣਾ ਨੂੰ ਯਾਦ ਕਰ, ਕੀੜਾ ਅਤੇ ਪਿੱਤ। ਮੇਰੀ ਆਤਮਾ ਇਸ ਨੂੰ ਸਦਾ ਯਾਦ ਕਰਦੀ ਹੈ ਅਤੇ ਮੇਰੇ ਅੰਦਰ ਝੁਕਿਆ ਹੋਇਆ ਹੈ। ਇਹ ਮੈਨੂੰ ਯਾਦ ਹੈ ਅਤੇ ਇਸ ਲਈ ਮੈਨੂੰ ਉਮੀਦ ਹੈ। ਸਭ ਤੋਂ ਪਹਿਲਾਂ ਉਹ ਦਰਦ ਅਤੇ ਦੁੱਖ ਨੂੰ ਨਹੀਂ ਲੁਕਾਉਂਦਾ, ਉਹ ਕੋਸ਼ਿਸ਼ ਨਹੀਂ ਕਰਦਾ ਅਤੇ ਉਹਨਾਂ ਦੀ ਪਿੱਛੇ ਨਹੀਂ ਰੱਖਦਾ। ਅਸਲ ਵਿੱਚ ਉਹ ਉਹਨਾਂ ਨੂੰ ਯਾਦ ਰੱਖੋ ਕਹਿੰਦਾ ਹੈ। ਉਹ ਪਾਠਕ ਨੂੰ ਉਸ ਹਨੇਰੇ ਦੇ ਚਿੰਤਨ ਵਿੱਚ ਸ਼ਾਮਿਲ ਹੋਣ ਲਈ ਕਹਿੰਦਾ ਹੈ ਜਿਸ ਵਿੱਚ ਉਹ ਹੈ। ਦੂਜਾ, ਉਹ ਸਾਨੂੰ ਦਿਖਾਉਂਦਾ ਹੈ ਕਿ ਇਸ ਯਾਦ ਦਾ ਉਸ ਉੱਤੇ ਕੀ ਅਸਰ ਪਿਆ। ਉਸਦੇ ਅੰਦਰ ਉਸਦੀ ਆਤਮਾ ਚੁੱਕ ਜਾਂਦੀ ਹੈ। ਉਹ ਜਾਣਦਾ ਹੈ ਕਿ ਉਹ ਆਪਣੇ ਆਪ ਨੂੰ, ਆਪਣੇ ਹਾਲਾਤਾਂ ਨੂੰ ਦੇਖ ਰਿਹਾ, ਅਤੇ ਉਹ ਜਾਣਦਾ ਹੈ ਕਿ ਉਹ ਆਪਣੇ ਨਜ਼ਰੀਏ ਨੂੰ ਸੀਮਿਤ ਕਰ ਰਿਹਾ ਹੈ। ਅਤੇ ਹੁਣ ਇੱਛਾ ਦੇ ਯਤਨ ਨਾਲ ਉਹ ਆਪਣੀ ਨਜ਼ਰ ਅਤੇ ਆਪਣੇ ਆਪ ਅਤੇ ਆਪਣੇ ਆਲੇ ਦੁਆਲੇ ਤੋਂ ਸਿਰਜਣਹਾਰ ਪਰਮਾਤਮਾ ਵੱਲ ਮੋੜ ਲੈਂਦਾ ਹੈ। ਇਹ ਉਹ ਥਾਂ ਹੈ ਜਿੱਥੇ ਰਾਤ ਦੇ ਕਾਲੇ ਵਿੱਚ ਮਸ਼ਾਲ ਜਗਾਈ ਜਾਂਦੀ ਹੈ ਅਤੇ ਰੋਸ਼ਨੀ ਚਮਕਦੀ ਹੈ। ਇਹ ਉਹ ਥਾਂ ਹੈ ਜਿੱਥੇ ਗੀਤ ਦੀ ਸੋਗਮਈ ਆਇਤ ਇੱਕ ਫੁਸਫੜੀ ਨਾਲ ਮਰ ਗਈ ਹੈ ਅਤੇ ਕੋਰਸ ਕਰੈਸ਼ ਹੋ ਗਿਆ ਹੈ। ਅਤੇ ਇਹ ਉਹ ਥਾਂ ਹੈ ਜਿੱਥੇ ਸਭ ਤੋਂ ਸਵਾਦਿਸ਼ਟ ਭੋਜਨ ਦੇ ਸਵਾਦ ਨਾਲ ਕੁੱਟਣ ਵਾਲੀ ਭੁੱਖ ਦੀ ਥਾਂ ਲੈ ਲਈ ਹੈ। ਤਾਂ ਉਸਨੇ ਕੀ ਮਨ ਵਿੱਚ ਬੁਲਾਇਆ? ਹਨੇਰੇ ਵਿੱਚ ਉਸਨੂੰ ਕਿਸ ਚੀਜ਼ ਨੇ ਉਮੀਦ ਦਿੱਤੀ? ਆਓ ਪਤਾ ਕਰਨ ਲਈ ਅੱਗੇ ਪੜ੍ਹੀਏ। ਤੇਰੀ ਵਫ਼ਾਦਾਰੀ ਮਹਾਨ ਹੈ। ਅਗਲੀਆਂ 21 ਆਇਤਾਂ ਸਾਨੂੰ ਆਇਤਾਂ ਲਈ ਸਾਨੂੰ ਪਰਮੇਸ਼ਵਰ ਦੀ ਕੁਦਰਤ ਦੀ ਸਭ ਤੋਂ ਸੁੰਦਰ ਤਸਵੀਰ ਨਾਲ ਪੇਸ਼ ਕੀਤਾ ਗਿਆ ਹੈ। ਉਸ ਬਾਰੇ ਬਾਈਬਲ ਦੀਆਂ 3 ਸਭ ਤੋਂ ਸ਼ਕਤੀਸ਼ਾਲੀ ਆਇਤਾਂ ਨਾਲ ਸ਼ੁਰੂ ਕਰਦੇ ਹੋਏ, ਪ੍ਰਭੂ ਦਾ ਅਡੋਲ ਪਿਆਰ ਕਦੇ ਨਹੀਂ ਮੁੱਕਦਾ, ਉਸਦੀ ਦਇਆ ਕਦੇ ਖਤਮ ਨਹੀਂ ਹੁੰਦੀ, ਉਹ ਹਰ ਸਵੇਰ ਨਵੀਂ ਹੁੰਦੀ ਹੈ, ਤੁਹਾਡੀ ਵਫ਼ਾਦਾਰੀ ਮਹਾਨ ਹੈ, ਪ੍ਰਭੂ ਮੇਰਾ ਹਿੱਸਾ ਹੈ, ਮੇਰੀ ਆਤਮਾ ਆਖਦੀ ਹੈ, ਇਸ ਲਈ ਮੈਂ ਉਸ ਵਿੱਚ ਆਸ ਰੱਖਾਂਗਾ। ਅਸੀਂ ਇੱਥੇ ਤੱਕ ਹਨੇਰੇ ਤੋਂ ਰੋਸ਼ਨੀ ਤੱਕ ਕਿਵੇਂ ਪਹੁੰਚੇ? ਸ਼ਾਇਦ ਇਸ ਦਾ ਇੱਕ ਕਾਰਨ ਇਹ ਹੈ ਕਿ ਲੇਖਕ ਰੱਬ ਦੇ ਕ੍ਰੋਧ ਨੂੰ ਵੇਖ ਰਿਹਾ ਹੈ ਅਤੇ ਸਾਨੂੰ ਉਸ ਨੂੰ ਅਹਿਸਾਸ ਹੋਇਆ ਹੈ ਕਿ ਇਹ ਉਹੀ ਹੈ ਜੋ ਉਸਨੇ ਵਾਅਦਾ ਕੀਤਾ ਸੀ। ਉਸਨੇ ਕਿਹਾ ਸੀ ਕਿ ਜੇ ਇਸਰਾਇਲ ਉਸ ਤੋਂ ਦੂਰ ਹੋ ਜਾਂਦਾ ਤਾਂ ਉਹ ਉਹਨਾਂ 'ਤੇ ਨਿਆਂ ਲਿਆਵੇਗਾ, ਅਤੇ ਜੇਕਰ ਵਾਅਦੇ ਦਾ ਉਹ ਹਿੱਸਾ ਸੱਚ ਹੈ ਤਾਂ ਬਾਕੀ ਵੀ ਸੱਚ ਹੈ। ਪਰਮੇਸ਼ਰ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਉਸਦੀ ਪਾਲਣਾ ਕਰਦੇ ਹਨ। ਇਹ 3 ਆਇਤਾਂ ਉਸ ਪਰਮਾਤਮਾ ਦੀ ਗੱਲ ਕਰਦੀਆਂ ਹਨ ਜੋ ਆਪਣੇ ਲੋਕਾਂ ਨੂੰ ਬਿਨਾਂ ਸ਼ਰਤ ਅਤੇ ਨਿਰਵਿਘਨ ਪਿਆਰ ਕਰਦਾ ਹੈ, ਅਤੇ ਉਹ ਪਿਆਰ ਹਨੇਰੇ ਵਿੱਚ ਵੀ ਪ੍ਰਦਰਸ਼ਿਤ ਹੁੰਦਾ ਹੈ। ਜਿਸਨੇ ਯਰੂਸ਼ਲਮ ਨੂੰ ਜਿੱਤ ਲਿਆ ਹੈ, ਜਦੋਂ ਅਯੂਬ ਨੇ ਆਪਣਾ ਸਭ ਕੁਝ ਗਵਾ ਦਿੱਤਾ ਅਤੇ ਕਿਹਾ ਪ੍ਰਭੂ ਦਿੰਦਾ ਹੈ ਅਤੇ ਪ੍ਰਭੂ ਲੈ ਜਾਂਦਾ ਹੈ, ਅਜਿਹਾ ਨਹੀਂ ਹੈ ਕਿ ਉਹ ਪਿਆਰ ਵਿੱਚ ਦਿੰਦਾ ਹੈ ਅਤੇ ਗੁੱਸੇ ਵਿੱਚ ਲੈ ਜਾਂਦਾ ਹੈ। ਖੋ ਲੈਣਾ ਵੀ ਪਿਆਰ ਹੈ। ਇਸ ਦਾ ਉਦੇਸ਼ ਉਸਦੇ ਲੋਕਾਂ ਨੂੰ ਉਸਦੇ ਵੱਲ ਮੋੜਨਾ ਹੈ ਅਤੇ ਉਹਨਾਂ ਦੇ ਨੁਕਸਾਨ ਦੇ ਪਾਪਾਂ ਤੋਂ ਦੂਰ ਕਰਨਾ ਹੈ। ਫਿਰ ਉਹ ਕਿਹੜੀਆਂ ਰਹਿਮਤਾਂ ਹਨ ਜੋ ਹਰ ਸਵੇਰੇ ਨਵੀਆਂ ਹੁੰਦੀਆਂ ਹਨ? ਕੀ ਉਹ ਸਿਰਫ ਜੀਵਨ ਹੀ ਨਹੀਂ ਹਨ? ਜਾਗਣਾ ਅਤੇ ਕਿਸੇ ਹੋਰ ਦਿਨ ਦੀ ਸ਼ੁਰੂਆਤ ਨੂੰ ਜਾਣਨਾ ਪਰਮਾਤਮਾ ਦੀ ਦਇਆ ਦੁਆਰਾ ਹੈ। ਇਹ ਉਸ ਵੱਲੋਂ ਇੱਕ ਤੋਹਫ਼ਾ ਹੈ। ਅਯੂਬ ਦੇ ਨਾਲ ਸ਼ੈਤਾਨ ਨੂੰ ਅਯੂਬ ਦੇ ਜੀਵਨ ਉੱਤੇ ਹਰ ਸ਼ਕਤੀ ਦਿੱਤੀ ਗਈ ਸੀ, ਉਸਦੀ ਦੌਲਤ, ਉਸਦਾ ਪਰਿਵਾਰ ਅਤੇ ਉਸਦੀ ਸਿਹਤ, ਪਰ ਉਸਦੀ ਜ਼ਿੰਦਗੀ ਨਹੀਂ। ਇਹ ਪਰਮੇਸ਼ਰ ਨੇ ਆਪਣੀ ਮਰਜ਼ੀ ਅਨੁਸਾਰ ਦੇਣ ਜਾਂ ਲੈਣਾ ਸੀ, ਅਤੇ ਉਹ ਸਾਨੂੰ ਦਿਨੋ ਦਿਨ ਵਫ਼ਾਦਾਰੀ ਨਾਲ ਆਪਣੀ ਦਇਆ ਦਿੰਦਾ ਹੈ। ਉਹ ਥੱਕਿਆ ਜਾਂ ਬੋਰ ਨਹੀਂ ਹੁੰਦਾ ਜਾਂ ਇੱਕ ਦਿਨ ਭੁੱਲਦਾ ਨਹੀਂ। ਉਹ ਸਾਨੂੰ ਬਿਨਾਂ ਕਿਸੇ ਰੁਕਾਵਟ ਦੇ ਪਿਆਰ ਕਰਦਾ ਹੈ, ਅਤੇ ਸਾਡਾ ਹਿੱਸਾ ਹੋਰ ਕੌਣ ਹੋ ਸਕਦਾ ਹੈ? ਹੋਰ ਕੌਣ ਸਾਨੂੰ ਦਿਨ ਪ੍ਰਤੀ ਦਿਨ ਭੋਜਨ ਦੇਵੇਗਾ? ਅਸੀਂ ਹੋਰ ਕਿਸ ਤੋਂ ਉਮੀਦ ਰੱਖ ਸਕਦੇ ਹਾਂ? ਇੱਥੇ ਲੇਖਕ ਕੋਲ ਹੋਰ ਕੁਝ ਨਹੀਂ ਹੈ, ਇਹ ਸਭ ਕੁਝ ਖੋ ਲਿਆ ਗਿਆ ਹੈ, ਅਤੇ ਇਸ ਲਈ ਉਹ ਪ੍ਰਭੂ ਵਿੱਚ ਆਸ ਰੱਖਦਾ ਹੈ। ਅਤੇ ਅਸੀਂ ਕਹਿ ਸਕਦੇ ਹਾਂ ਕਿ ਮਹਿਸੂਸ ਕਰਨ ਲਈ ਬਹੁਤ ਆਰਾਮਦਾਇਕ ਹੁੰਦੇ ਹਾਂ ਕਿ ਸਾਡੀ ਇੱਕੋ ਇੱਕ ਉਮੀਦ ਪਰਮੇਸ਼ੁਰ ਹੈ। ਹੋ ਸਕਦਾ ਹੈ ਕਿ ਅਸੀਂ ਪੈਸੇ ਜਾਂ ਰੁਤਬੇ ਜਾਂ ਪਰਿਵਾਰ ਜਾਂ ਸਾਡੇ ਆਪਣੇ ਵਿਲੱਖਣ ਹੁਨਰਾਂ ਦੀ ਉਮੀਦ ਕਰਦੇ ਹਾਂ, ਪਰ ਵਰਲਾਪ ਇੱਕ ਯਾਦ ਦਿਵਾਉਂਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਸਾਡੇ ਤੋਂ ਲਈਆਂ ਜਾ ਸਕਦੀਆਂ ਹਨ। ਸਿਰਫ ਪਰਮੇਸ਼ੁਰ ਦੀ ਵਫ਼ਾ ਪਰਮੇਸ਼ੁਰ ਹੀ ਵਫ਼ਾਦਾਰ ਹੈ, ਅਤੇ ਸਿਰਫ ਉਸ ਵਿੱਚ ਹੀ ਸਾਡੀ ਆਸ ਸੁਰੱਖਿਅਤ ਹੈ। ਜਦੋਂ ਅਸੀਂ ਇਹ ਸ਼ਬਦ ਆਰਾਮ ਦੇ ਸਮੇਂ ਗਾਉਂਦੇ ਹਾਂ ਤਾਂ ਇਹ ਇੰਨੇ ਚਮਕਦਾਰ ਨਹੀਂ ਹੁੰਦੇ, ਪਰ ਹਨੇਰੇ ਵਿੱਚ ਇਹ ਸ਼ਬਦ ਚਮਕਦੇ ਹਨ, ਲਾਟ ਬਲਦੀ ਹੈ। ਅਗਲੀ 18 ਤੁਕਾਂ ਲਈ ਲੇਖਕ ਪਰਮਾਤਮਾ ਦੀ ਕੁਦਰਤ ਬਾਰੇ ਵਿਚਾਰ ਕਰਦਾ ਹੈ। ਅਸੀਂ ਸੁਣਦੇ ਹਾਂ ਕਿ ਉਹ ਇੱਕ ਇਨਾਮ ਦੇਣ ਵਾਲਾ ਪਰਮੇਸ਼ੁਰ ਹੈ। ਆਇਤਾਂ 25 ਤੋਂ 27 ਉਹਨਾਂ ਲਈ ਜੋ ਉਸ ਦੀ ਉਡੀਕ ਕਰਦੇ ਹਨ, ਜੋ ਦੁੱਖਾਂ ਦੀ ਜਰਦੀ ਨੂੰ ਚੱਲਦੇ ਹਨ। ਉਹ ਇੱਕ ਵਫ਼ਾਦਾਰ ਪਰਮੇਸ਼ੁਰ ਹੈ। ਆਇਤਾਂ 28 ਤੋਂ 30, ਭਾਵੇਂ ਅਸੀਂ ਨੀਵੇਂ ਹੋ ਗਏ ਹਾਂ, ਉਮੀਦ ਹੋ ਸਕਦੀ ਹੈ, ਕਿਉਂਕਿ ਪਰਮੇਸ਼ਰ ਆਪਣੇ ਵਾਅਦਿਆਂ ਨੂੰ ਨਹੀਂ ਭੁੱਲਦਾ, ਉਹ ਦਿਆਲੂ ਪਰਮੇਸ਼ਰ ਹੈ। ਆਇਤਾਂ 31 ਤੋਂ 33 ਉਸਦੇ ਸੁਭਾਅ ਵਿੱਚ ਸੋਗ ਜਾਂ ਦੁੱਖ ਦੇਣਾ ਨਹੀਂ ਹੈ, ਅਤੇ ਉਹ ਦਇਆ ਕਰੇਗਾ, ਉਹ ਇੱਕ ਧਰਮੀ ਪਰਮੇਸ਼ਰ ਹੈ। ਆਇਤਾਂ 34 ਤੋਂ 36 ਜੋ ਨਿਆਂ ਅਤੇ ਜ਼ੁਲਮ ਨੂੰ ਨਫ਼ਰਤ ਕਰਦਾ ਹੈ। ਅਸੀਂ ਭਵਿੱਖਬਾਣੀ ਦੀਆਂ ਕਿਤਾਬਾਂ ਵਿੱਚ ਵਾਰ ਵਾਰ ਪਾਉਂਦੇ ਹਾਂ ਕਿ ਜਦੋਂ ਤਾਕਤਵਰ ਕਮਜ਼ੋਰਾਂ ਉੱਤੇ ਜ਼ੁਲਮ ਕਰਦੇ ਹਨ ਤਾਂ ਪਰਮੇਸ਼ਰ ਇਸ ਨੂੰ ਨਫ਼ਰਤ ਕਰਦਾ ਹੈ। ਉਹ ਸਿਰਜਣਹਾਰ ਪਰਮਾਤਮਾ ਹੈ। ਆਇਤਾਂ 35 ਤੋਂ 37 ਉਹ ਬੋਲਿਆ ਅਤੇ ਇਹ ਹੋ ਗਿਆ। ਅਯੂਬ ਵੱਲ ਮੁੜ ਕੇ ਵੇਖਦਾ ਹੈ, ਇਸ ਤੋਂ ਚੰਗੇ ਅਤੇ ਮਾੜੇ ਦਿਨ ਆਉਂਦੇ ਹਨ, ਉਹ ਦਿੰਦਾ ਹੈ ਅਤੇ ਉਹ ਲੈ ਜਾਂਦਾ ਹੈ। ਅਤੇ ਹੁਣ ਕਾਰਵਾਈ ਕਰਨ ਲਈ ਇੱਕ ਕੌਲ ਹੈ, ਇੱਕ ਬੁਲਾਹਟ ਹੈ। ਆਇਤਾਂ 43 ਤੋਂ 45 ਦੇਖੋ, ਉਹ ਆਓ ਆਪਾਂ ਆਪਣੇ ਤਰੀਕਿਆਂ ਦੀ ਪਰਖ ਕਰੀਏ ਅਤੇ ਪ੍ਰਭੂ ਵੱਲ ਵਾਪਸ ਜਾਓ। ਆਓ ਅਸੀਂ ਆਪਣੇ ਦਿਲਾਂ ਅਤੇ ਹੱਥਾਂ ਨੂੰ ਉੱਚਾ ਕਰੀਏ। ਸਵਰਗ ਵਿੱਚ ਪਰਮੇਸ਼ੁਰ ਨੂੰ ਅਸੀਂ ਉਲੰਘਣਾ ਕੀਤੀ ਹੈ ਅਤੇ ਬਗਾਵਤ ਕੀਤੀ ਹੈ, ਅਤੇ ਤੁਸੀਂ ਮਾਫ਼ ਨਹੀਂ ਕੀਤਾ। ਲੇਖਕ ਇੱਥੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਅਤੇ ਉਹਨਾਂ ਦੇ ਦੋਸ਼ਾਂ ਨੂੰ ਦੇਖਣ ਲਈ ਸੱਦਦਾ ਹੈ। ਉਹਨਾਂ ਨੂੰ ਇਸ ਤੋਂ ਦੂਰ ਹੋ ਕੇ ਪ੍ਰਭੂ ਵੱਲ ਮੁੜਨ ਦੀ ਲੋੜ ਹੈ। ਉਸਨੇ ਮਾਫ਼ ਨਾ ਕਰਨ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਅਜੇ ਤੱਕ ਤੌਬਾ ਨਹੀਂ ਕੀਤੀ। ਬਾਅਦ ਦੀ ਤਸਵੀਰ ਜਾਂ ਅੰਬਰ ਇੱਥੇ ਇੰਝ ਜਾਪਦਾ ਹੈ ਜਿਵੇਂ ਕਵਿਤਾ ਹਨੇਰੇ ਵੱਲ ਪਰਤ ਰਹੀ ਹੈ, ਪਰ ਅਜੇ ਵੀ ਰੋਸ਼ਨੀ ਦਾ ਸੰਕੇਤ ਹੈ। ਕਿ ਇਹ ਰੋਸ਼ਨੀ ਦਾ ਪਿਛਲਾ ਚਿੱਤਰ ਹੈ, ਜਿਵੇਂ ਕਿ ਤੁਸੀਂ ਇੱਕ ਚਮਕਦਾਰ ਚਿੱਤਰ ਵੇਖਦੇ ਹੋ ਅਤੇ ਆਪਣੀ ਅੱਖਾਂ ਬੰਦ ਕਰਦੇ ਹੋ ਤਾਂ ਇਹ ਪਤਾ ਲਗਾਉਣ ਲਈ ਕਿ ਤੁਸੀਂ ਅਜੇ ਵੀ ਚਿੱਤਰ ਦੀ ਰੂਪ ਰੇਖਾ ਦੇਖ ਸਕਦੇ ਹੋ ਜੋ ਹੌਲੀ ਹੌਲੀ ਦੂਰ ਹੋ ਜਾਂਦੀ ਹੈ, ਜਾਂ ਕਿ ਇਹ ਅੰਗੂਰ ਅੱਗ ਜਾਂ ਅੱਗ ਦਾ ਬਚਿਆ ਹੋਇਆ ਹਿੱਸਾ ਹੈ ਜੋ ਦੁਬਾਰਾ ਅੱਗ ਵਿੱਚ ਭੜਕਣ ਲਈ ਤਿਆਰ ਹੈ। ਆਇਤ 42 ਤੋਂ ਇੰਝ ਜਾਪਦਾ ਹੈ ਜਿਵੇਂ ਲੇਖਕ ਲੋਕਾਂ ਨੂੰ ਦੱਸ ਰਿਹਾ ਹੈ ਕਿ ਕੀ ਕਹਿਣਾ ਹੈ। ਮੈਂ ਅਤੇ ਮੈਂ ਦੀ ਬਜਾਏ ਉਹ, ਅਸੀਂ ਅਤੇ ਅਸੀਂ ਵਰਤਦਾ ਹੈ। ਅਸੀਂ ਉਲੰਘਣਾ ਕੀਤੀ ਹੈ ਅਤੇ ਬਗਾਵਤ ਕੀਤੀ ਹੈ, ਤੁਸੀਂ ਸਾਨੂੰ ਕੂੜਾ ਅਤੇ ਕਲਕਟ ਕਰ ਦਿੱਤਾ ਹੈ। ਉਹਨਾਂ ਦੇ ਆਲੇ ਦੁਆਲੇ ਦੀ ਸਥਿਤੀ ਅਜੇ ਵੀ ਭਿਆਨਕ ਹੈ, ਪਰ ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ। ਆਇਤ 50 ਵਿੱਚ ਉਹ ਕਹਿੰਦਾ ਹੈ, ਜਦ ਤੱਕ ਪ੍ਰਭੂ ਸਵਰਗ ਤੋਂ ਹੇਠਾਂ ਨਹੀਂ ਵੇਖਦਾ ਅਤੇ ਵੇਖਦਾ ਹੈ, ਭਾਸ਼ਾ ਇੱਕ ਵਾਰ ਫਿਰ ਨਿੱਜੀ ਹੋ ਜਾਂਦੀ ਹੈ। ਸ਼ਾਇਦ ਲੇਖਕ ਯਰਮੀਆ ਹੈ, ਕਿਉਂਕਿ ਇਹ ਇੱਕ ਟੋਏ ਵਿੱਚ ਸੁੱਟੇ ਜਾਣ ਦੇ ਅਨੁਭਵ ਬਾਰੇ ਗੱਲ ਕਰਦਾ ਹੈ ਜੋ ਕਿ ਯਰਮੀਆ ਨਾਲ ਹੋਇਆ ਸੀ। ਮੈਨੂੰ ਇੱਕ ਪੰਛੀ ਵਾਂਗ ਸ਼ਿਕਾਰ ਕੀਤਾ ਗਿਆ ਹੈ ਉਹਨਾਂ ਦੁਆਰਾ ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਸਨ। ਉਹਨਾਂ ਨੇ ਮੈਨੂੰ ਜਿਉਂਦਾ ਟੋਏ ਵਿੱਚ ਸੁੱਟ ਦਿੱਤਾ ਅਤੇ ਮੇਰੇ ਉੱਤੇ ਪੱਥਰ ਸੁੱਟੇ, ਮੇਰੇ ਸਿਰ ਉੱਤੇ ਪਾਣੀ ਬੰਦ ਹੋ ਗਿਆ। ਮੈਂ ਕਿਹਾ, ਮੈਂ ਗਵਾਚ ਗਿਆ ਹਾਂ। ਅਤੇ ਇੱਥੇ ਉਹ ਥਾਂ ਹੈ ਜਿੱਥੇ ਅੰਬਰ ਨੂੰ ਫਿਰ ਤੋਂ ਅੱਗ ਵਿੱਚ ਭੜਕਾਇਆ ਜਾਂਦਾ ਹੈ। ਇਹ ਉਦੋਂ ਸੀ ਜਦੋਂ ਯਰਮੀਆ ਟੋਏ ਵਿੱਚ ਸੀ। ਇੱਕ ਪਰਮੇਸ਼ੁਰ ਬਚਾਲ ਜਿਹੜਾ ਯਰਮੀਆ ਸੀ ਟੋਏ ਵਿੱਚ ਸੀ ਅਤੇ ਪਰਮੇਸ਼ੁਰ ਬਚਾ ਲਈ ਆਇਆ। ਮੈਂ ਤੇਰਾ ਨਾਮ ਪੁਕਾਰਿਆ ਹੈ ਪ੍ਰਭੂ, ਟੋਏ ਦੀ ਡੂੰਘਾਈ ਤੱਕ ਤੁਸੀਂ ਮੇਰੀ ਬੇਨਤੀ ਸੁਣੀ। ਬੰਦ ਨਾ ਕਰੋ, ਮਦਦ ਲਈ ਮੇਰੀ ਪੁਕਾਰ ਵੱਲ ਤੁਹਾਡਾ ਕੰਨ। ਜਦੋਂ ਮੈਂ ਤੈਨੂੰ ਬੁਲਾਇਆ ਤਾਂ ਤੂੰ ਨੇੜੇ ਆਇਆ, ਤੁਸੀਂ ਕਿਹਾ, ਡਰਨਾ, ਹੇ ਪ੍ਰਭੂ ਤੁਸੀਂ ਮੇਰਾ ਪੱਖ ਲਿਆ ਹੈ, ਤੁਸੀਂ ਮੇਰੀ ਜ਼ਿੰਦਗੀ ਨੂੰ ਛੁਡਾਇਆ ਹੈ, ਤੂੰ ਮੇਰੇ ਨਾਲ ਕੀਤਾ ਹੋਇਆ ਬੁਰਾ ਦੇਖਿਆ ਹੈ। ਹੇ ਪ੍ਰਭੂ ਮੇਰੇ ਕਾਰਨ ਦਾ ਨਿਰਣਾ ਕਰੋ। ਅਤੇ ਕਵਿਤਾਵਾਂ ਪਰਮਾਤਮਾ ਵਿੱਚ ਇੱਕ ਅਦਭੁਤ ਭਰੋਸੇ ਨਾਲ ਖਤਮ ਹੁੰਦੀ ਹੈ, ਕਿਉਂਕਿ ਲੇਖਕ ਨੂੰ ਯਕੀਨ ਹੈ ਕਿ ਇਸਰਾਇਲ ਦਾ ਬਦਲਾ ਲਿਆ ਜਾਵੇਗਾ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਹਰਾਇਆ ਜਾਵੇਗਾ। ਹੇ ਪ੍ਰਭੂ ਤੁਸੀਂ ਉਹਨਾਂ ਦਾ ਬਦਲਾ ਲਵੋਗੇ ਜਾਂ ਬਦਲਾ ਦੇਵੋਗੇ ਆਪਣੇ ਹੱਥ ਦੇ ਕੰਮ ਦੇ ਅਨੁਸਾਰ। ਤੂੰ ਉਹਨਾਂ ਨੂੰ ਦਿਲ ਦੀ ਨਿਰਸਤਾ ਦੇਵੇਂਗਾ, ਤੁਹਾਡਾ ਸ਼ਰਾਪ ਉਹਨਾਂ ਉੱਤੇ ਹੋਵੇਗਾ, ਤੁਸੀਂ ਗੁੱਸੇ ਵਿੱਚ ਉਹਨਾਂ ਦਾ ਪਿੱਛਾ ਕਰੋਗੇ ਅਤੇ ਉਹਨਾਂ ਨੂੰ ਤਬਾਹ ਕਰੋਗੇ। ਤੇਰੇ ਆਕਾਸ਼ ਦੇ ਹੇਠਾਂ ਹੈ ਪ੍ਰਭੂ, ਹਨੇਰੇ ਵਿੱਚ ਉਮੀਦ। ਤੁਸੀਂ ਤਬਾਹੀ ਦੇ ਵਿਚਕਾਰ ਖੜ੍ਹੇ ਕਿਵੇਂ ਖੜ੍ਹੇ ਹੋ ਸਕਦੇ ਹੋ ਅਤੇ ਭਰੋਸਾ ਰੱਖ ਸਕਦੇ ਹੋ ਕਿ ਚੀਜ਼ਾਂ ਬਦਲ ਜਾਣਗੀਆਂ? ਤੁਸੀਂ ਹਨੇਰੇ ਵਿੱਚ ਆਸ ਕਿਵੇਂ ਰੱਖ ਸਕਦੇ ਹੋ? ਮੈਨੂੰ ਯਕੀਨ ਹੈ ਕਿ ਇੱਕ ਸਵਾਲ ਹੈ ਜੋ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਇਸ ਹਫ਼ਤੇ ਵੀ। ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਲੋਕਾਂ ਨੇ ਤੂਫਾਨ ਦੇ ਹੱਥੋਂ ਆਪਣਾ ਸਭ ਕੁਝ ਗਵਾ ਦਿੱਤਾ ਹੈ, ਉਹ ਉਮੀਦ ਕਿਵੇਂ ਰੱਖ ਸਕਦੇ ਹਨ? ਸ਼ੁਕਰ ਹੈ ਰੱਬ ਕੋਲ ਹਨੇਰੇ ਦਾ ਜਵਾਬ ਹੈ। ਯੂਹੰਨਾ ਇਸ ਨੂੰ ਸੱਚ ਚਾਨਣ ਕਹਿੰਦਾ ਹੈ, ਸੱਚਾ ਚਾਨਣ ਕਹਿੰਦਾ ਹੈ। ਚਾਨਣ ਹਨੇਰੇ ਵਿੱਚ ਚਮਕਦਾ ਹੈ ਅਤੇ ਹਨੇਰੇ ਨੇ ਉਸ ਉੱਤੇ ਕਾਬੂ ਨਹੀਂ ਪਾਇਆ। ਯੂਹੰਨਾ ਉਹਦਾ 1:5 ਉਹ ਅੱਗੇ ਕਹਿੰਦਾ ਹੈ, ਸੱਚਾ ਪ੍ਰਕਾਸ਼ ਜੋ ਹਰ ਕਿਸੇ ਨੂੰ ਚਾਨਣ ਦਿੰਦਾ ਹੈ ਸੰਸਾਰ ਵਿੱਚ ਆ ਰਿਹਾ ਸੀ। ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੁਆਰਾ ਬਣਾਇਆ ਗਿਆ ਸੀ, ਪਰ ਸੰਸਾਰ ਨੇ ਉਸ ਨੂੰ ਨਹੀਂ ਜਾਣਿਆ। ਉਹ ਆਪਣੇ ਕੋਲ ਆਇਆ ਅਤੇ ਉਸਦੇ ਆਪਣੇ ਲੋਕਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ, ਪਰ ਉਹਨਾਂ ਸਾਰਿਆਂ ਨੂੰ ਜਿਸ ਨੇ ਉਸ ਨੂੰ ਕਬੂਲ ਕੀਤਾ, ਜਿਨ੍ਹਾਂ ਨੇ ਉਸਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਸਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਅਧਿਕਾਰ ਦਿੱਤਾ, ਜਿਹੜੇ ਲਹੂ ਤੋਂ ਨਹੀਂ, ਸਰੀਰ ਦੀ ਇੱਛਾ ਜਾਂ ਮਨੁੱਖ ਦੀ ਇੱਛਾ ਤੋਂ ਨਹੀਂ, ਸਗੋਂ ਪਰਮੇਸ਼ੁਰ ਤੋਂ ਪੈਦਾ ਹੋਏ ਸਨ। ਯੂਹੰਨਾ ਉਹਦਾ 1:13 ਉਹ ਚਾਨਣ ਯੇਸੂ ਸੀ। ਉਹ ਹਨੇਰੇ ਵਿੱਚ ਰੋਸ਼ਨੀ ਲਿਆਉਣ ਲਈ ਸੰਸਾਰ ਵਿੱਚ ਆਇਆ ਸੀ। ਜੇਕਰ ਤੁਸੀਂ ਉਸ 'ਤੇ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਰੱਬ ਦੇ ਬੱਚੇ ਬਣ ਜਾਂਦੇ ਹੋ ਅਤੇ ਸੱਚਾ ਪ੍ਰਕਾਸ਼ ਹਮੇਸ਼ਾ ਤੁਹਾਡੇ ਨਾਲ ਰਹੇਗਾ। ਪਰ ਤੁਹਾਡੇ ਵਿੱਚੋਂ ਉਹਨਾਂ ਬਾਰੇ ਕੀ ਜੋ ਯੇਸੂ ਨੂੰ ਜਾਣਦੇ ਹਨ ਅਤੇ ਤੁਸੀਂ ਆਪਣੇ ਆਪ ਨੂੰ ਦੁਬਾਰਾ ਹਨੇਰੇ ਵਿੱਚ ਪਾਉਂਦੇ ਹੋ? ਤੁਹਾਡੇ ਆਲੇ ਦੁਆਲੇ ਭਿਆਨਕ ਚੀਜ਼ਾਂ ਵਾਪਰ ਰਹੀਆਂ ਹਨ। ਯਰਮੀਆ ਤੁਹਾਨੂੰ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਲਈ ਨਹੀਂ ਕਹਿੰਦਾ, ਉਹ ਅਸਲ ਹਨ। ਉਹ ਤੁਹਾਨੂੰ ਯਾਦ ਕਰਨ ਲਈ ਕਹਿੰਦਾ ਹੈ, ਪਰ ਫਿਰ ਪ੍ਰਭੂ ਵੱਲ ਦੇਖੋ, ਉਸ ਨੂੰ ਤੁਹਾਡੇ ਲਈ ਨਵੇਂ ਸਿਰੇ ਤੋਂ ਚਮਕਣ ਦਿਓ। ਆਮੀਨ।